ਨਾਮ ਤਰੀਕ ਭੇਖੀ ਸਿੱਖ। ਅਸੀਂ ਸਿੱਖ ਹਾਂ ਆਪਣੇ ਮਨ ਅੰਦਰ, ਨਹੀਂ ਤਾਂ ਧਰਮ ਦਾ ਮੂਲ ਪਿਆਰ ਸਾਨੂੰ ਝੂਠੇ ਨੇਮ ਨਾ ਚੁੱਕਣੋ ਮੂਲ ਡਰਦੇ। ਜੇ ਕੋਈ ਦੇਵੇ ਕਚੌਰੀਆਂ ਚਾਰ ਸਾਨੂੰ, ਕੱਛ ਕੜਾ ਕਿਰਪਾਨ ਨਾ ਮੂਲ ਪਾਉਂਦੇ। ਕੇਸ ਦਿਸ ਦੇ ਸਿਰ ਤੇ ਪਾਰ ਸਾਨੂੰ, ਪੀ ਸ਼ਰਾਬ ਗੰਦੀ ਗਲੀ ਵਿਚ ਲਿਟ ਦੇ। ਕੁੱਤਾ ਮੂੰਹ ਤੇ ਮਾਰਦਾ ਧਾਰ ਸਾਨੂੰ, ਕਲਗੀ ਬਾਲੜਾ ਜਦੋਂ ਜਵਾਬ ਮੰਗੇ, ਹੋਣਾ ਪਵੇਗਾ ਤਾਂ ਸਰ ਮਾਰ ਸਾਨੂੰ। ਸੁੱਖ ਬੇਸਮਝ ਲੋਕ ਸ਼ਰਾਬ ਮਾਸ ਸਿਨੇਮੇ ਥੀਏਟਰ ਤੇ ਵਿਕਾਰਾਂ ਨੂੰ ਹੀ ਜੀਵਨ ਦਾ ਲਕਸ਼ ਸਮਝਦੇ ਹਨ, ਅਤੇ ਹਰੇਕ ਆਦਮੀ ਹਰ ਸਮੇਂ ਇਹੋ ਯਤਨ ਕਰਦਾ ਹੈ ਕਿ ਉਸ ਨੂੰ ਵੱਧ ਤੋਂ ਵੱਧ ਸੁੱਖ ਮਿਲੇ। ਸੁੱਖਾਂ ਦੀ ਪ੍ਰਾਪਤੀ ਵਾਸਤੇ ਰਾਤ ਦਿਨ ਦੌੜਦਾ ਫਿਰਦਾ ਹੈ। ਸਰੀਰਕ ਸੁੱਖਾਂ ਨਾਲ ਇਹ ਕਦੀ ਰੱਜਦਾ ਨਹੀਂ, ਸਗੋਂ ਭੁੱਖ ਤੇ ਤੰਗ ਹੋਰ ਅਗਾਂਹ ਵੱਧਦੀ ਜਾਂਦੀ ਹੈ। ਦੁੱਖਾਂ ਤੋਂ ਸਾਰੇ ਡਰਦੇ ਹਨ, ਅੱਜ ਤੱਕ ਕਦੇ ਕਿਸੇ ਨੇ ਦੁੱਖਾਂ ਦੀ ਮੰਗ ਨਹੀਂ ਕੀਤੀ। ਸੁੱਖਾਂ ਵਾਸਤੇ ਧਨ ਕਮਾਉਣਾ, ਦੇਸ਼ ਨੂੰ ਛੱਡ ਕੇ ਬਾਹਰਲੇ ਮੁਲਕਾਂ ਵਿਚ ਜਾਣਾ, ਆਪਣੇ ਧਰਮ ਦਾ ਵੀ ਤਿਆਗ ਕਰ ਦੇਣਾ, ਝੂਠ ਬੋਲਣਾ, ਘੱਟ ਤੋਲਣਾ, ਬਲੈਕਾਂ ਕਰਨੀਆਂ, ਮਿਲਾਵਟਾਂ ਕਰਨੀਆਂ, ਗਰੀਬਾਂ ਦੇ ਗਲੇ ਘੁੱਟਣੇ ਤੇ ਉਹਨਾਂ ਦੇ ਹੱਕ ਨੂੰ ਖੋਹਦਾ ਹੀ ਮੁੱਖ ਮੰਨਿਆ ਹੈ। ਇਸ ਦੇ ਮਨ ਵਿਚ ਇਹ ਭੁਲੇਖਾ ਹੈ ਕਿ ਬਹੁਤਾ ਧਨ ਇਕੱਠਾ ਕਰਨਾ ਹੀ ਅਸਲ ਸੁੱਖਾਂ ਦੀ ਖਾਨ ਹੈ। ਸੁੱਖ ਦੋ ਪ੍ਰਕਾਰ ਦਾ ਹੈ, ਇੱਕ ਸਰੀਰਕ ਤੇ ਦੂਜਾ ਅਧਿਆਤਮਕ। ਧਨ ਦੀ ਪ੍ਰਾਪਤੀ ਕਰਕੇ ਸਰੀਰਕ ਸੁੱਖ ਪ੍ਰਾਪਤ ਕੀਤੇ ਜਾ ਸਕਦੇ ਹਨ। ਏਅਰ ਕੰਡੀਸ਼ਨ ਕਮਰਿਆਂ ਵਿਚ ਬੈਠਿਆ ਜਾ ਸਕਦਾ ਹੈ, ਹਵਾਈ ਜਹਾਜ਼ ਰਾਹੀਂ ਬਾਹਰਲੇ ਦੇਸ਼ਾਂ ਦੀ ਸੈਰ ਹੋ ਸਕਦੀ ਹੈ, ਨਾਚ ਘਰ ਤੇ ਕਲੱਬਾਂ ਦਾ ਆਨੰਦ ਮਾਣਿਆ ਜਾ ਸਕਦਾ ਹੈ, ਕਾਕਟੇਲ ਪਾਰਟੀਆਂ ਤੇ ਡਾਂਸ ਵੇਖੇ ਜਾ ਸਕਦੇ ਨੇ। ਪਰ ਇਹ ਕੋਈ ਮਤ ਸਮਝੇ ਕਿ ਇਹਨਾਂ ਅਰੰਕ ਤਮਸਿਆਂ ਤੇ ਵਿਸ਼ੇ ਸੁੱਖਾਂ ਨਾਲ ਆਤਮ ਸੁੱਖ ਮਿਲ ਸਕੇਗਾ। ਸਰੀਰਕ ਸੁੱਖ ਹੋਰ ਚੀਜ਼ ਹੈ ਅਤੇ ਆਤਮ ਸੁੱਖ ਕੋਈ ਹੋਰ ਚੀਜ਼ ਹੈ। ਇਹਨਾਂ ਸੁੱਖਾਂ ਦੀ ਬਹੁਲਤਾ ਵਿਚੋਂ ਹੀ ਦੁੱਖਾਂ ਦੇ ਭਾਂਬੜ ਉੱਠਦੇ ਹਨ। ਅਮੀਰੀ ਦੇ ਵਧਣ ਨਾਲ ਹੀ ਪਾਪਾਂ ਦਾ ਚੱਕਰ ਵਧੇਰੇ ਵੱਧ ਜਾਂਦਾ ਹੈ, ਕਿਉਂਕਿ ਅਮੀਰੀ ਦਾ ਨਸ਼ਾ ਮਨੁੱਖ ਦੇ ਹੋਸ਼ ਟਿਕਾਣੇ ਨਹੀਂ ਰਹਿਣ ਦਿੰਦਾ। ਦੇਸ਼ ਦੀ ਵੰਡ ਤੋਂ ਪਹਿਲਾਂ ਜਦੋਂ ਸਾਡੇ ਦੇਸ਼ ਵਿਚ ਅਮੀਰੀ ਦੀ ਥੋੜ ਸੀ ਤਾਂ ਬਦਮਾਸ਼ੀ ਤੇ ਬੇਈਮਾਨੀ ਵੀ ਘੱਟ ਸੀ, ਪਰ ਖੁਸ਼ਹਾਲੀ ਦੇ ਵਧਣ ਨਾਲ, ਅਮੀਰੀ ਦੇ ਪਸਾਰੇ ਕਰਕੇ, ਧਨ ਦੌਲਤ ਦੇ ਵਾਧੇ ਨਾਲ ਨਾਈਟ ਕਲੱਬਾਂ, ਹੋਟਲਾਂ, ਸਿਨੇਮਿਆਂ ਤੇ ਨਾਚ ਘਰਾਂ ਦਾ ਵੀ ਭਾਰੀ ਵਾਧਾ ਹੋਇਆ ਹੈ। ਭਾਵ ਕਿ ਸੁੱਖਾਂ ਦੀ ਮੌਜ ਵਿਚ ਮਨੁੱਖ ਨੂੰ ਕਿਸੇ ਪਾਪ ਦਾ ਕੋਈ ਡਰ ਨਹੀਂ ਰਹਿੰਦਾ, ਉਹ ਨਿਤੜਕ ਹੋ ਕੇ ਚੋਰ ਬਜ਼ਾਰੀ ਕਰਦਾ ਹੈ, ਸੀਨੇ ਅੰਜੋਰੀ ਨਾਲ ਮਜ਼ਲੂਮ ਤੇ ਬੇਗੁਨਾਹ ਗਰੀਬਾਂ ਦੀ ਅਸਮਤ ਲੁੱਟਦਾ ਹੈ। ਇਸ ਦਾ ਫਲਸਰੂਪ ਉਸ ਨੂੰ ਅਨੇਕਾਂ ਪ੍ਰਕਾਰ ਦੇ ਦੁੱਖਾਂ ਦਾ ਸ਼ਿਕਾਰ ਹੋਣਾ ਪੈਂਦਾ ਹੈ। ਮਹਾਤਮਾ ਬੁੱਧ ਨੇ ਆਪਣੀ 40 ਸਾਲਾਂ ਦੀ ਲੰਮੀ ਤਪੱਸਿਆ ਦੇ ਮਗਰੋਂ ਜੋ ਨਿਰਣਾ ਕੀਤਾ ਸੀ, ਉਹ ਇਹ ਸੀ ਕਿ ਸੰਸਾਰ ਦੁੱਖਾਂ ਦਾ ਘਰ ਹੈ, ਇਹਨਾਂ ਦੁੱਖਾਂ ਤੋਂ ਬਚਣ ਲਈ ਮਨ ਨੂੰ ਕਾਬੂ ਵਿਚ ਰੱਖਣਾ ਤੇ ਇਛਾਵਾਂ ਨੂੰ ਰੋਕਣਾ ਹੈ। ਪਰ ਗੁਰਮਤ ਵਿਚ ਸੰਸਾਰ ਨੂੰ ਹਰ ਕਾ ਰੂਪ ਕਥਨ ਕੀਤਾ ਹੈ, ਇਸ ਦਾ ਤਿਆਗ ਕਰਨ ਨਾਲੋਂ ਇਸ ਦੀ ਪਕੜ ਤੋਂ ਤਿਆਗ ਦਾ ਉਪਦੇਸ਼ ਕੀਤਾ ਹੈ। ਸੰਸਾਰ ਵਿਚ ਰਹਿੰਦਾ ਹੋਇਆ ਪਦਾਰਥਾਂ ਦੀ ਅਟੈਚਮੈਂਟ ਤੋਂ ਉੱਚਾ ਉੱਠ ਕੇ ਨਿਰਲੇਪ ਰਹੇ ਤੇ ਸੇਵਾ ਸੁਣ ਵਿਚ ਜੁੜਿਆ ਹੋਇਆ ਗਰੀਬ ਦੀ ਰੱਖਿਆ ਕਰੇ, ਕਿਉਂਕਿ ਇਹ ਸੰਸਾਰ ਸਾਵਨਾ ਹੈ, ਇਸ ਵਿਚ ਸੋਹਣੇ ਸੋਹਣੇ ਹਰਿਆਵਲੇ ਜੰਗਲ ਹਨ, ਬਰਫਾਂ ਨਾਲ ਢਕੇ ਸੁੰਦਰ ਪਹਾੜ ਹਨ, ਫੁੱਲਾਂ ਤੇ ਫਲਾਂ ਨਾਲ ਲੱਦੇ ਬਾਗ ਹਨ, ਬਨਸਪਤੀ ਦੀ ਰੌਣਕ, ਸਮੁੰਦਰ ਦੀਆਂ ਲਹਿਰਾਂ, ਠੰਡੇ ਠਾਰ ਪਾਣੀ ਤੇ ਫਲੌਰੀ ਰੰਗ ਦੇ ਚਿੱਟੇ ਸਫੈਦ ਚਸ਼ਮਿਆਂ ਨੂੰ ਦੇਖ ਕੇ ਆਤਮਾ ਨਸ਼ਿਆ ਜਾਂਦੀ ਹੈ। ਇਸ ਲਈ ਸੰਸਾਰ ਦੁੱਖਾਂ ਦਾ ਘਰ ਨਹੀਂ, ਜੀਵ ਦੀ ਬੇਸਮਝੀ ਕਰਕੇ ਪਦਾਰਥਾਂ ਦੀ ਗਲਤ ਵਰਤੋਂ ਨਾਲ ਇਹ ਦੁਖੀ ਹੋ ਰਿਹਾ ਹੈ। ਪਰਮੇਸ਼ਰ ਤੋਂ ਬੇਮੁਖ ਹੋ ਕੇ ਪਾਪਾਂ ਵਿਚ ਲੱਗ ਕੇ ਆਪਣੇ ਆਪ ਨੂੰ ਜਾਣ ਬੁੱਝ ਕੇ ਦੁੱਖਾਂ ਦੇ ਖੂਹ ਵਿਚ ਸੁੱਟ ਲੈਂਦਾ ਹੈ। ਪ੍ਰਭੂ ਤੋਂ ਪਰੇ ਹਟਣ ਨਾਲ ਦੁੱਖ ਹੀ ਦੁੱਖ ਹਨ। ਧਨ ਦੌਲਤ ਦੀ ਬਹੁਲਤਾ ਹੀ ਬਹੁਤ ਸਾਰੇ ਦੁੱਖਾਂ ਦਾ ਕਾਰਨ ਹੁੰਦੀ ਹੈ। ਦੇਖੋ, ਜਦੋਂ ਨਾਰਦ ਸ਼ਾਹ ਨੇ ਦਿੱਲੀ ਵਿਚ ਕਤਲੇਆਮ ਸ਼ੁਰੂ ਕੀਤਾ ਤਾਂ ਸਾਰੇ ਸ਼ਹਿਰ ਵਿਚ ਥਰਥਲੀ ਮੱਚ ਗਈ। ਸਵਰਾਂ ਨੂੰ ਧੜਾ ਧੜ ਕਤਲ ਕੀਤਾ ਜਾ ਰਿਹਾ ਸੀ। ਸਾਰੇ ਬਾਜ਼ਾਰਾਂ ਵਿਚ ਲਾਸਾਂ ਦੇ ਢੇਰਾਂ ਦੇ ਢੇਰ ਲੱਗ ਗਏ। ਜਿਹੜੇ ਅਮੀਰ ਤੇ ਦੌਲਤਮੰਦ ਲੋਕ ਸਨ, ਜਿਨ੍ਹਾਂ ਕੋਲ ਸੋਨਾ ਚਾਂਦੀ ਸੀ, ਜਿਹੜੇ ਕੀਮਤੀ ਹੀਰੇ ਤੇ ਜਵਾਹਰਾਤ ਇਕੱਠੇ ਕਰੀ ਬੈਠੇ ਸਨ, ਉਹਨਾਂ ਨੂੰ ਭਾਜਣਾ ਪੈ ਗਈਆਂ ਅਤੇ ਆਪਣੀ ਜਾਨ ਬਚਾਉਣੀ ਔਖੀ ਹੋ ਗਈ। ਮੌਤ ਉਹਨਾਂ ਦਾ ਪਿੱਛਾ ਕਰ ਰਹੀ ਸੀ ਅਤੇ ਮੌਤ ਦੇ ਡਰ ਨਾਲ ਸਭਨਾਂ ਦੇ ਸਾਹ ਸੁੱਕਦੇ ਜਾ ਰਹੇ ਸਨ। ਇਸ ਕਿਆਮਤ ਦੇ ਸਮੇਂ ਵਿੱਚ ਚਾਂਦਨੀ ਚੌਂਕ ਦੇ ਨੇੜੇ ਇੱਕ ਕੋਈ ਰਾਂਗਲਾ ਫਕੀਰ ਮਸਤੀ ਦੇ ਗੀਤ ਗਾਉਂਦਾ ਹੋਇਆ ਬੇਫਿਕਰੀ ਦੀ ਹਾਲਤ ਵਿੱਚ ਪੁੰਜੇ ਫਰਸ਼ ਉੱਪਰ ਲੇਟਿਆ ਲੋਕਾਂ ਦੀ ਭੱਜ ਦੌੜ ਦੇ ਤਮਾਸੇ ਨੂੰ ਦੇਖ ਦੇਖ ਕੇ ਖੁਸ਼ ਹੋ ਰਿਹਾ ਸੀ। ਉਸ ਨੇ ਕਿਸੇ ਨੂੰ ਪੁੱਛਿਆ, ਸਾਰੀ ਦਿੱਲੀ ਵਿੱਚ ਕੋਹਰਾਮ ਮੱਚਿਆ ਹੋਇਆ ਹੈ, ਲਹੂ ਨਾਲ ਧਰਤੀ ਲਾਲ ਹੋ ਰਹੀ ਹੈ, ਪਰ ਤੂੰ ਕੈਸਾ ਅਜੀਬ ਆਦਮੀ ਹੈ ਕਿ ਤੇਰੇ ਉੱਪਰ ਇਸ ਭਾਰੀ ਕਹਿਰ ਦਾ ਰਤਾ ਜਿੰਨਾ ਵੀ ਕੋਈ ਅਸਰ ਨਹੀਂ ਹੋਇਆ। ਉਸ ਮਸਤ ਮਲੰਗ ਮਨੁੱਖ ਨੇ ਦ੍ਰਿੜਤਾ ਭਰੇ ਲਹਿਜੇ ਨਾਲ ਮੁਸਕਰਾਉਂਦਿਆਂ ਹੋਇਆ ਕਿਹਾ ਕਿ ਸੱਚੀ ਮੁੱਚੀ ਮੈਨੂੰ ਤਾਂ ਪਲੰਗ ਪੁਣੇ ਦਾ ਸਵਾਦ ਹੀ ਅੱਜ ਆਇਆ ਹੈ। ਮੈਨੂੰ ਪਤਾ ਨਹੀਂ ਕਿ ਫਿਕਰ ਜਾਂ ਦੁੱਖ ਕਿਸ ਬਾਲਾ ਦਾ ਨਾਮ ਹੈ। ਮੈਂ ਹਰ ਵੇਲੇ ਆਪਣੀ ਮੌਜ ਵਿੱਚ ਮਸਤ ਰਹਿੰਦਾ ਹਾਂ। ਇਸ ਤਰ੍ਹਾਂ ਜਿਹੜੇ ਲੋਕ ਦੁਨੀਆਂ ਦੇ ਪਦਾਰਥਾਂ ਨੂੰ ਪਾ ਕੇ ਉਹਨਾਂ ਵਿੱਚ ਖਚਤ ਨਹੀਂ ਹੁੰਦੇ, ਜਿਹੜੇ ਦੁਨੀਆਂ ਦੇ ਸੁੱਖ ਆਰਾਮ ਨੂੰ ਹੀ ਆਪਣੀ ਜ਼ਿੰਦਗੀ ਦਾ ਦਾਰੋ ਮਦਾਰ ਨਹੀਂ ਸਮਝਦੇ, ਉਹ ਸਦਾ ਖੁਸ਼ ਰਹਿੰਦੇ ਹਨ। ਉਹਨਾਂ ਲਈ ਦੁੱਖ ਤੇ ਸੁੱਖ ਇੱਕੋ ਜਿਹੇ ਹਨ, ਉਹਨਾਂ ਦੀ ਦ੍ਰਿਸ਼ਟੀ ਵਿੱਚ ਬਾਦਸ਼ਾਹ ਤੇ ਕੰਗਾਲ ਇੱਕੋ ਜੈਸੇ ਹਨ। ਇਹ ਬਚਨ ਸੁਣ ਕੇ ਉਹ ਬੜਾ ਪ੍ਰਸੰਨ ਹੋਇਆ ਤੇ ਭਾਵਨਾ ਨਾਲ ਮੱਥਾ ਟੇਕ ਕੇ ਚਲਾ ਗਿਆ।